ਹਾਂ ਬਾਈ, ਗੁਰੂ ਅਰਜਨ ਦੇਵ ਜੀ ਦਾ ਤੁਹਾਡੇ ਅੱਗੇ ਸ਼ਬਦ ਰੱਖਿਆ ਜਾਂਦਾ ਹੈ। ਆਪ ਦੁਨੀਆਂ ਦੇ ਸੰਬੰਧ ਨੂੰ ਜਿਸ ਤਰ੍ਹਾਂ ਅਸੀਂ ਪਰਿਵਾਰਾਂ ਦੀ ਸ਼ਕਲ ਵਿੱਚ ਇਕੱਠੇ ਹੁੰਦੇ ਹਾਂ, ਵਿਛੜ ਜਾਂਦੇ ਹਾਂ, ਕਿਸ ਤਰ੍ਹਾਂ ਸਾਡਾ ਅਲੱਗ ਅਲੱਗ ਸੁਭਾਅ ਹੋਣ ਕਰਕੇ ਇੱਕ ਦੂਜੇ ਨਾਲ ਅਸੀਂ ਖਟਪਟੀ ਮਚਾਈ ਰੱਖਦੇ ਹਾਂ, ਇਹ ਕਿਉਂ ਹੈ। ਔਰ ਇਹ ਛੋਟੇ ਜਿਹੇ ਸ਼ਬਦ ਦੇ ਅੰਦਰ ਬੜੇ ਪਿਆਰ ਨਾਲ ਸਾਨੂੰ ਸਮਝਾ ਰਹੇ ਹੈ, ਗੌਰ ਨਾਲ ਸੁਣਨ ਵਾਲਾ ਸਮਝਣ ਵਾਲਾ ਸ਼ਬਦ ਹੈ।
Unimno del Guru Arjan Dev Ji Maharaj es presentado a ustedes. En este breve himno, él nos explicará cómo nosotros nos unimos como una familia y cómo nos separamos los unos de los otros en las relaciones en este mundo y por qué todos tenemos unas personalidades y mentalidades distribuidas a nuestras relaciones del pasado. Él explicará todas estas cosas en detalle, de manera que este es un shabd que ustedes, al cual ustedes le deben prestar mucha atención y escucharlo con cuidado.
ਆਪ ਪਿਆਰ ਨਾਲ ਦੱਸਦੇ ਆ, ਜਿਸ ਤਰ੍ਹਾਂ ਬੜੇ ਦਰਖਤਾਂ ਉੱਪਰ ਦਿਨ ਛਿਪੇ ਜਾਨਵਰ ਆ ਜਾਂਦੇ ਹੈ ਆਪਣੀ ਰਾਤ ਬਤੀਤ ਕਰਨ ਵਾਸਤੇ, ਉਹ ਰਾਤ ਨੂੰ ਉੱਥੇ ਰਹਿੰਦੇ ਹੋਏ ਕੋਈ ਖੱਟਾ ਮਿਲਕ ਬੋਲਦਾ, ਕੋਈ ਮਿੱਠਾ ਬੋਲਦਾ, ਕੋਈ ਆਪਸੀ ਮੇਂ ਟਕਰਾਓ ਕਰਦਾ ਹੈ, ਲੜਦਾ ਹੈ, ਔਰ ਕੋਈ ਭੋਗ ਵਿਲਾਸ ਕਰਦਾ ਹੈ। ਜਦ ਸੁਬਾਹ ਹੁੰਦੀ ਹੈ, ਦਿਨ ਚੜ੍ਹਦਾ ਹੈ, ਉਸ ਵਕਤ ਇੱਕ ਦੂਸਰਾ ਦੂਸਰੇ ਨਾਲ ਕੋਈ ਸਲਾਹ ਨਹੀਂ ਕਰਦਾ, ਮਤਾ ਨਹੀਂ ਪਕਾਉਂਦਾ, ਕਿੱਧਰ ਜਾਣਾ ਹੈ, ਕਿਉਂ ਜਾਣਾ ਹੈ, ਸਭ ਆਪੋ ਆਪਣੇ ਰਸਤਿਆਂ ਨੂੰ ਪੈ ਜਾਂਦੇ ਹੈ।
Él amorosamente nos explica que como un gran árbol, cuando se pone el sol, allá llegan muchas criaturas y muchas aves para pasar la noche. Algunos de ellos hablan en forma muy dulce, otros tienen palabras muy amargas. Algunas criaturas pelean las unas con las otras y otras disfrutan o gozan la una con la otra. Y en esa manera ellos pasan la noche. A la mañana siguiente ellos no discuten sus planes del futuro, sino que cada uno se va en su dirección. Ellos no hablan acerca de a dónde van a ir y ni siquiera discuten sus planes.
ਘਰਾਂ ਵਿੱਚ ਸਟੇਜਾਂ ਦੇ ਉੱਤੇ ਆ ਜਾਂਦੇ ਹਾਂ, ਅਲੱਗ ਅਲੱਗ ਸਾਡੇ ਸੁਭਾਅ ਹੈ, ਇੱਕ ਦੂਸਰੇ ਨਾਲ ਸੁਭਾਅ ਸਾਡਾ ਮਿਲਦਾ ਨਹੀਂ, ਕੋਈ ਗਰਮ ਬੋਲਦਾ ਹੈ ਪਰਿਵਾਰਾਂ ਵਿੱਚ, ਕੋਈ ਨਰਮ ਬੋਲਦਾ ਹੈ, ਕੋਈ ਭੋਗ ਵਿਲਾਸ ਦਾ ਸ਼ੌਕੀਨ ਹੈ, ਕੋਈ ਖਾਣੇ ਪਾਣੇ ਦਾ ਸ਼ੌਕੀਨ ਹੈ। ਗਰਜ ਕੀ ਕਿ ਅਸੀਂ ਇੱਕ ਰਾਤ ਗੁਜ਼ਾਰਨ ਵਾਸਤੇ ਇੱਥੇ ਇੰਨਾ ਕੁਛ ਕਰਦੇ ਹਾਂ। ਜਦ ਸਾਡੀ ਰਾਤ ਪੂਰੀ ਹੋ ਜਾਂਦੀ ਹੈ, ਸੁਬਾਹ ਹੋ ਜਾਂਦੀ ਹੈ, ਸੁਬਾਹ ਕਿਹੜੀ ਹੈ ਕਿ ਜਦ ਸਾਡਾ ਮੌਤ ਦੀ ਤਰਫ ਬੁਲਾਵਾ ਹੋ ਜਾਂਦਾ ਹੈ, ਕਾਲ ਆਵਾਜ਼ ਮਾਰਦਾ ਹੈ, ਕੋਈ ਕਿਸੇ ਦੇ ਨਾਲ ਸਲਾਹ ਨਹੀਂ ਕਰਦਾ ਕਦ ਜਾਣਾ ਹੈ, ਕਿੱਥੇ ਜਾਣਾ ਹੈ, ਕਿਉਂ ਜਾਣਾ ਹੈ। ਔਰ ਇਹ ਹਰ ਰੋਜ਼ ਅਸੀਂ ਦੇਖਦੇ ਹਾਂ, ਲੇਕਿਨ ਇੱਕ ਰਾਤ ਵਾਸਤੇ, ਉਹ ਛੋਟੀ ਰਾਤ ਹੈ, ਅੱਠ ਚਾਰ ਪਹਿਰ ਦੀ ਹੈ, ਛੇ ਘੰਟਿਆਂ ਦੀ, ਅੱਠ ਘੰਟਿਆਂ ਦੀ ਹੈ, ਇਹ ਵੀਹ ਪੰਜਾਹ ਸਾਲ, ਕਿਸੇ ਦੀ ਸੌ ਸਾਲ ਦੀ ਰਾਤ ਹੈ। ਇਹਦੇ ਵਿੱਚ ਆ ਕੇ ਅਸੀਂ ਕਿਤਨੇ ਰਿਸ਼ਤੇ ਗੰਢ ਲੈਂਦੇ ਹਾਂ, ਕੋਈ ਭੈਣ ਬਣਦੀ ਹੈ, ਕੋਈ ਭਰਾ ਬਣਦਾ ਹੈ, ਕੋਈ ਪਿਤਾ ਬਣਦਾ ਹੈ, ਕੋਈ ਬੇਟਾ ਬਣਦਾ ਹੈ, ਲੇਕਿਨ ਇੱਕ ਦੂਸਰੇ ਨਾਲ ਸੁਭਾਅ ਨਹੀਂ ਮਿਲਦਾ ਗਾ। ਇਸ ਵਾਸਤੇ ਸਾਰੇ ਅਸ਼ਾਂਤ ਹੈ, ਬਾਪ ਦੀ ਇੱਜ਼ਤ ਬੇਟੇ ਦੇ ਬੇਟਾ ਨਹੀਂ ਕਰਦਾ, ਬੇਟੇ ਦੀ ਬਾਪ ਨਹੀਂ ਕਰਦਾ, ਪਤੀ ਪਤਨੀ ਦੀ ਨਹੀਂ ਕਰਦੀ, ਔਰ ਸਾਰੇ ਥਾਂ ਥਾਈਂ ਅਸ਼ਾਂਤ ਹੈ। ਔਰ ਜਦ ਮੌਤ ਦੀ ਆਵਾਜ਼ ਪੈਂਦੀ ਹੈ, ਉਦੋਂ ਪਤੀ ਪਤਨੀ ਦੇ ਨਾਲ ਸਲਾਹ ਨਹੀਂ ਕਰਦਾ, ਪਤਨੀ ਪਤੀ ਦੇ ਨਾਲ ਸਲਾਹ ਨਹੀਂ ਕਰਦੀ, ਬਾਪ ਬੇਟਾ ਸਲਾਹ ਨਹੀਂ ਕਰਦਾ ਗਾ, ਔਰ ਇੱਕ ਦੂਸਰਾ ਦੂਸਰੇ ਨੂੰ ਦੱਸ ਕੇ ਵੀ ਨਹੀਂ ਜਾਂਦਾ ਗਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ, ਇਹ ਰਿਸ਼ਤੇ ਝੂਠੇ ਹੈ, ਕਾਲ ਦੇ ਧੋਖੇ ਹੈ, ਸਾਨੂੰ ਇਹਨਾਂ ਦੇ ਵਿੱਚ ਬੰਨ ਰੱਖਿਆ ਹੈ। ਜਦ ਅਸੀਂ ਸਿਮਰਨ ਦੇ ਜ਼ਰੀਏ ਅੱਖਾਂ ਦੇ ਪਿੱਛੇ ਆ ਕੇ ਸ਼ਬਦ ਦੇ ਨਾਲ ਜੁੜ ਜਾਂਦੇ ਹੈ, ਇਹ ਸੋਝੀ ਸਾਨੂੰ ਉਦੋਂ ਪੈਂਦੀ ਹੈ ਕਿ ਨਾ ਕਿਸੇ ਦਾ ਕੋਈ ਫੂਤ, ਨਾ ਕਿਸੇ ਦੀ ਮਾਈ, ਝੂਠਾ ਧੰਦਾ, ਮੋਹ ਲਪਟਾਈ।
Ahora, para venir a la realidad, nosotros hemos venido a este mundo a pasar una noche y hemos nacido en este mundo. Ustedes saben que en esta casa, en este mundo, hay tantas personas diferentes que están relacionadas con nosotros. Algunas personas usan palabras dulces y suaves, otras palabras duras. Algunas personas les gusta comer, beber y disfrutar de la vida, los otros quieren disfrutar de los placeres del mundo. Todos nosotros tenemos nuestras formas de hacer las cosas, nuestros hábitos, y por eso es que no todos nos llevamos bien los unos con los otros. Nosotros hemos venido a este mundo solamente para pasar esta noche de nuestra vida. Y luego cuando viene la mañana, ¿qué es la mañana? La mañana es cuando el poder negativo nos llama a nosotros y nosotros tenemos que ir a la muerte. Nosotros no discutimos con nadie a dónde vamos ni cómo vamos a ir. La noche que pasan las aves en el árbol es una noche de 6 u 8 horas. Y la noche que nosotros pasamos puede ser de 50, 60, 80 o 100 años. Para pasar esta noche, ¿cuántas relaciones hacemos nosotros? Alguien se convierte en nuestro padre, en nuestra madre, nosotros nos convertimos en el hermano o la hermana de alguna otra persona. Y como todos nosotros tenemos nuestra propia mente y nuestra propia naturaleza, por eso no nos llevamos bien con todas las personas. Y es por eso que todos estamos inquietos. Cuando llega nuestra mañana, o sea, cuando llega nuestra muerte, ni el esposo lo discute con su esposa, ni a la esposa le puede decir a su esposo. Todos nosotros dejamos esta etapa o este escenario de la vida sin decirle nada a nadie. Entonces el Guru Nanak Sahib dice que todas las relaciones que han hecho ustedes en este mundo son falsas, porque estos son los engaños del poder negativo. Cuando venga la muerte, ustedes tendrán que irse solos y no podrán discutirlo con sus otras relaciones.
¿Quién ni qué sabrá que si cuántas patrañas de pelas banana, quién es bab banana? ਕਿੰਨਿਆਂ ਦੇ ਪਤਨੀਆਂ ਬਣੇ, ਕਿੰਨਿਆਂ ਦੇ ਬੱਚੇ ਬਣੇ, ਕਿੰਨੇ ਜਾਮੇ ਅਸੀਂ ਜਦ ਦੇ ਪਰਮਾਤਮਾ ਦੇ ਵਿਛੜੇ ਹੈ ਪਾਏ ਹੈ। ਸਿਰਫ ਉਹ ਸੰਤਾਂ ਮਹਾਤਮਾ ਨੇ ਆਪਣੀਆਂ ਹਿਸਟਰੀਆਂ ਦੇ ਅੰਦਰ ਆਪਣਾ ਜੀਵਨ ਲਿਖਿਆ ਹੈ, ਜਿਹੜੇ ਪਰਮਾਤਮਾ ਨੂੰ ਮਿਲ ਕੇ ਪਰਮਾਤਮਾ ਰੂਪ ਹੋ ਗਏ। ਹੁਣ ਉਹਨਾਂ ਦੀਆਂ ਲੇਖਣੀਆਂ 'ਤੇ ਕਹਿਾਂ 'ਤੇ ਸਾਡਾ ਮਨ ਅਤਵਾਰ ਨਹੀਂ ਆਉਣ ਦਿੰਦਾ ਗਾ। ਹਾਲਾਂਕਿ ਅਸੀਂ ਅੱਖੀ ਦੇਖਦੇ ਹਾਂ, ਮਰਦਿਆਂ ਨੂੰ ਵੀ ਦੇਖਦੇ ਹਾਂ, ਜਮਦਿਆਂ ਨੂੰ ਵੀ ਦੇਖਦੇ ਹਾਂ, ਆਪਣੇ ਸਾਥੀਆਂ ਨੂੰ ਸ਼ਮਸ਼ਾਨ ਭੂਮੀਆਂ ਵਿੱਚ ਵੀ ਛੱਡ ਕੇ ਆਉਂਦੇ ਹਾਂ। ਇਹ ਵੀ ਸਾਨੂੰ ਪਤਾ ਹੈ ਕਿ ਇਸ ਤੋਂ ਬਾਅਦ ਅਸੀਂ ਇਹਦੀ ਸ਼ਕਲ ਨਹੀਂ ਦੇਖ ਸਕਾਂਗੇ, ਲੇਕਿਨ ਫਿਰ ਵੀ ਮਨ ਸਿਰ ਹਿਲਾ ਦਿੰਦਾ ਹੈ ਕਿ ਸ਼ਾਇਦ ਮੌਤ ਇਹਨਾਂ ਵਾਸਤੇ ਹੈ, ਮੇਰੇ ਵਾਸਤੇ ਤਾਂ ਇਹ ਹੋਈ ਸ਼ਰਤਾਂ ਸ਼ਰਾਬਾ ਕਬਾਬਾਂ ਹੀ ਹਨ।
Nadie puede decir con seguridad que antes de ahora cuántas veces se había convertido en esposo o en esposa o había sido padre o madre. Porque nadie puede decir con toda seguridad cuántos cuerpos ha tomado ni a cuántos sitios ha ido después de haber sido separado de Dios. Los santos y mahatmas han escrito los escritos sagrados y en esos libros han escrito sus historias, pero nosotros ni siquiera creemos lo que ellos han escrito. Todos los días nosotros llevamos a nuestros amigos al cementerio y allá los enterramos. Aun cuando nosotros sabemos que tenemos que morir, sin embargo nuestra mente dice, no, la muerte no es para ti, solamente los placeres y el gozar de este mundo es para ti.
Yes, Mahatma Guru Arjan Dev Ji, aap hun bani pad rahe hain, isne apni bani vich likhya hai, ਕਈ ਜਨਮ ਪਏ ਕੀੜਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਹੈ ਬਿਰ ਬਿਰਖ ਜੋਇਓ। ਆਪ ਕਹਿੰਦੇ ਅਨੇਕਾਂ ਜਾਮੇ ਕੀੜਿਆਂ ਦੇ ਪਾਏ, ਪਤੰਗਿਆਂ ਦੇ ਪਾਏ, ਪਹਾੜਾਂ ਦੇ ਪਾਏ, ਔਰ ਚਿਰ ਪਿੱਛੋਂ ਇਨਸਾਨ ਦਾ ਜਾਮਾ ਮਿਲਿਆ ਹੈ।
El Mahatma Kujwani estamos leyendo ahora, el Guru Arjan Dev Ji Maharaj, él escribe y él dice que nosotros hemos tenido muchos cuerpos de insectos y de otros animales y después de tener todos estos cuerpos hemos llegado a tener el cuerpo humano.
ਕਬੀਰ ਸਾਹਿਬ ਕਹਿੰਦੇ ਹੈ, ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਨੇ ਬਹੁ ਰੰਗਾ।
ਕਬੀਰ ਸਾਹਿਬ ਦਿਸੇ ਕਿ ਨੋਸੋਤਰੋਸ ਹੈਮੋਸ ਐਂਟਰਾਡੋ ਇਨ ਲੋਸ ਕੁਰਪੋਸ ਦੇ ਇਨਸੈਕਟੋਸ ਯੀ ਓਤਰਾਸ ਕ੍ਰੀਟੂਰਾਸ ਕੇ ਵੁਏਲਨ ਹੈਮੋਸ ਐਂਟਰਾਡੋ ਇਨ ਮੁਚੋਸ ਡਿਫਰੈਂਟਸ ਕੁਰਪੋਸ ਅੰਟੇਸ ਦੇ ਲੇਗਾਰ ਆ ਇਸਤੇ ਕੁਰਪੋ ਹਿਊਮਨੋ।
ਮੌਲਾਨਾ ਰੂਮ ਸਮਸਤ ਬਰੇਜ ਨੇ ਲਿਖਿਆ ਹੈ ਕਿ ਅਸੀਂ ਕਈ ਦਫਾ ਬਾਗਾਂ ਦੇ ਵਿੱਚ ਫਲ ਲੱਗੇ, ਲੋਕਾਂ ਦੇ ਮੇਹਦਿਆਂ ਵਿੱਚ ਗਏ, ਅਨੇਕਾਂ ਮਾਤਾ ਪਿਤਾ ਦੇਖੇ। ਇਸੇ ਤਰ੍ਹਾਂ ਮੁਹੰਮਦ ਸਾਹਿਬ ਨੇ ਆਪਣੀ ਪਵਿੱਤਰ ਕਿਤਾਬ ਕੁਰਾਨ ਦੇ ਅੰਦਰ ਲਿਖਿਆ ਹੈ ਕਿ ਮੈਂ ਅਨੇਕਾਂ ਮਾਂ ਬਾਪ ਦੀ ਪੁਸਤ ਬਣਾ ਰਿਹਾ ਹਾਂ।
ਮੌਲਾਨਾ ਰੂਮ ਇਸ਼ਾਮਸ ਤਬਰੇਜ਼ ਦਿਸੇ ਕਿ ਮੁਚਸ ਵੇਸਿਸ ਨੋਸੋਤਰੋਸ ਟੋਮਾਮੋਸ ਇਲ ਕੁਰਪੋ ਦੇ ਲਾ ਫਰੂਤਾ ਈ ਨੋਸ ਫੁਇਮੋਸ ਅਲ ਇਸਟੋਮਾਗੋ ਦੇ ਮੁਚਸ ਪਰਸੋਨਾਸ y el que ellos habían tenido a muchos padres. El profeta Mahoma también escribe que él había entrado a muchos cuerpos y había tenido muchísimos padres.
ਕੋਈ ਪੰਛੀ ਤੁਹਾਡੇ ਘਰੇ ਬਗੈਰ ਕਿਸੇ ਸਰਵੰਧ ਤੋਂ ਨਹੀਂ ਆਉਂਦਾ ਗਾ, ਤੁਹਾਨੂੰ ਪਤਾ ਨਹੀਂ ਹੁੰਦਾ ਗਾ ਕਿ ਇਹ ਸਾਡਾ ਕੀ ਪਿੱਛੇ ਲੱਗਦਾ ਸੀਗਾ ਔਰ ਅਸੀਂ ਇਹਦੇ ਕੀ ਲੱਗਦੇ ਸਾਂ।
Ni siquiera una ave puede venir a la casa de ustedes si no tiene alguna relación con ustedes del pasado. Uno no sabe esa ave qué fue para ustedes ni qué son ustedes para ella en esta vida.
ਮੈਂ ਦੱਸਦਾ ਹੁੰਦਾ ਸਾਡੇ ਘਰੇ ਕੁੱਤਾ ਸੀਗਾ, ਉਹ ਸਾਡੇ ਉੱਤੇ ਖੂਬ ਡਾਂਟ ਰੱਖਦਾ, ਰੋਬ ਰੱਖਦਾ, ਮੰਜੇ ਤੋਂ ਬਗੈਰ ਬੈਠਦਾ ਨਾ। ਇੱਕ ਦਿਨ ਬਾਬਾ ਵਿਸ਼ਨ ਦਾਸ ਸਾਡੇ ਘਰੇ ਗਏ, ਪਿਤਾ ਜੀ ਨੇ ਕਿਹਾ ਕਿ ਇਹ ਕੁੱਤਾ ਸਾਡੇ ਸਭ ਤੋਂ ਬੜਾ ਰੋਬ ਰੱਖਦਾ ਹੈ, ਕੁੰਜੇ ਨਹੀਂ ਬੈਠਦਾ ਗਾ, 8 ਦਿਨਾਂ ਤੋਂ ਇੱਕ ਦਿਨ ਵਰਤ ਰੱਖਦਾ ਮੰਗਲਵਾਰ ਦਾ। ਹੁਣ ਤੁਸੀਂ ਸੋਚ ਕੇ ਦੇਖ ਸਕਦੇ ਹੋ ਕਿ ਉਹ ਕਿਹੜੀਆਂ ਪੱਤਰੀਆਂ ਕਿਹੜੀਆਂ ਡਾਇਰੀਆਂ ਪੜ੍ਹਿਆ ਸੀਗਾ ਕਿ ਅੱਜ ਮੰਗਲਵਾਰ ਹੈ। ਉਹ ਅੰਦਰੋਂ ਹੀ ਉਸਨੂੰ ਗਿਆਨ ਸੀਗਾ ਕਿ ਅੱਜ ਇਹ ਦਿਨ ਹੈ, ਉਦੋਂ ਇਹਨੂੰ ਰੋਟੀ ਜਾ ਕੇ ਬਾਹਰ ਦੱਬ ਦੇਣੀ ਹੈ, ਨਹੀਂ ਖਾਣੀ। ਬਾਬਾ ਬਿਸ਼ਨ ਦਾਸ ਜੀ ਕੁਛ ਚਿਰ ਚੁੱਪ ਰਹਿਣ ਪਿੱਛੋਂ ਕਹਿਣ ਲੱਗੇ, ਲਾਲ ਸਿੰਘ ਕਿ ਤੂੰ ਇਹਨੂੰ ਪਛਾਣਦਾ ਹੈ? ਉਹ ਕਹਿੰਦਾ, ਜੀ ਮੈਂ ਇਸ ਨੂੰ ਕੀ ਪਛਾਣਦਾ ਹੈ, ਇਹ ਇੱਕ ਜਾਨਵਰ ਹੈ, ਮੈਂ ਇਨਸਾਨ ਹੈ। ਉਹ ਕਹਿੰਦਾ, ਇਹ ਤੇਰਾ ਪਿਤਾ ਹੈ ਔਰ ਇਹਦੇ ਵਿੱਚ ਕੋਈ ਸ਼ਕ ਨੂੰ ਗੁਜਾਇਸ਼ ਨਹੀਂ ਗੀ, ਜੈਸਾ ਇਹਦਾ ਸੁਭਾਅ ਸੀ ਤੁਹਾਡੇ ਉੱਤੇ ਰੋਬ ਦਾਬ ਦਾ, ਉਹੀ ਅੱਜ ਬਣਾਉਣਾ ਚਾਹੁੰਦਾ ਹੈ। ਔਰ ਪਿਤਾ ਜੀ ਨੂੰ ਪਤਾ ਹੁੰਦਾ ਸੀਗਾ ਕਿ ਕਿਸ ਤਰ੍ਹਾਂ ਉਹ ਵਰਤ ਰੱਖਦੇ ਹੁੰਦੇ ਸਨ ਔਰ ਵਾਕਈ ਉਹ ਹਰਕਤਾਂ ਉਹਦੇ ਵਿੱਚ ਸਨ। ਆਖਰ ਜਿੰਨਾ ਚਿਰ ਉਹ ਕੁੱਤਾ ਜਿਉਂਦਾ ਰਿਹਾ ਉਹਨਾਂ ਨੇ ਵੱਧ ਤੋਂ ਵੱਧ ਉਹਦੀ ਸੇਵਾ ਕੀਤੀ। ਜਦ ਉਹ ਕੁੱਤਾ ਮਰ ਗਿਆ ਉਹਦਾ ਪੂਰਾ ਕਿਰਿਆਕਰਮ ਕੀਤਾ ਤਾਂ ਬਾਬਾ ਬਿਸ਼ਨ ਦਾਸ ਦੇ ਅੱਗੇ ਬੇਨਤੀ ਵੀ ਕੀਤੀ ਕਿ ਇਹਨੂੰ ਆਪਦੇ ਚਰਨਾਂ ਵਿੱਚ ਜਗ੍ਹਾ ਦਿਓ। ਕਹਿਣ ਦਾ ਭਾਵ ਇਹ ਹੈ ਕਿ ਇਹ ਕਥਾ, ਇਹ ਕਹਾਣੀ ਮੈਂ ਅਨੇਕਾਂ ਵਾਰੀ ਪਹਿਲਾਂ ਵੀ ਸਤਸੰਗ ਦੇ ਵਿੱਚ ਦੱਸ ਚੁੱਕਿਆ ਹੈ।
He hablado acerca de esa historia de que teníamos un perro en la casa y él siempre nos reprochaba a todos nosotros y jamás se sentaba en el suelo sino se sentaba en la cama. Todos los días, en el día martes, él ayunaba. Nadie le decía a él que era el día martes y él no lo había leído en ningún periódico, pero sin embargo él lo sabía desde adentro y cada martes él sacaba su comida y la dejaba fuera. Una vez cuando Baba Bishan Das vino a visitarnos, mi padre le preguntó a él acerca de ese perro. Baba Bishan Das le preguntó a mi padre, Lal Singh, ¿no reconoces a este perro? Y él respondió, ¿cómo lo voy a reconocer? Él es un animal y yo soy un ser humano. Baba Bishan Das entonces con benevolencia le dijo a mi padre que él era mi abuelo. Entonces él se dio cuenta que en realidad sí era su padre, porque su padre siempre ayunaba todos los martes y que él tenía todos los hábitos que tenía mi abuelo. Y desde entonces mi padre tomaba mucho cuidado de ese perro y siempre le daba toda la comodidad posible. Después de que dejó el cuerpo fue cremado con todos los honores. E inclusive mi padre le pidió a Baba Bishan Das que le diera un sitio a ese perro a sus pies.
Ya Baba Bishan Das ਨੂੰ ਮੈਂ ਲੈ ਕੇ ਗਿਆ ਮਹਾਰਾਜ ਸਾਵਨ ਸਿੰਘ ਦੇ ਪਾਸ। ਉਸ ਵੇਲੇ ਇੱਕ ਮੁਸਲਮਾਨ ਫਕੀਰ ਫੱਤੀ ਵੀ ਸਾਥ ਸੀ, ਜਿਹਦਾ ਡੇਰਾ ਬਾਬਾ ਬਿਸ਼ਨ ਦਾਸ ਦੇ ਨਜ਼ਦੀਕ ਹੀ ਪੈਂਦਾ ਸੀਗਾ। ਉਹ ਵੀ ਅੱਛੀ ਕਮਾਈ ਵਾਲਾ ਸੀਗਾ। ਜਦ ਮਿਲ ਰਹੇ ਸੀ ਬਾਤੋਂ ਬਾਤੋਂ ਦੇ ਵਿੱਚ ਹੀ ਉਹ ਮੁਸਲਮਾਨ ਫਕੀਰ ਫੱਤੀ ਕਹਿਣ ਲੱਗਿਆ ਕਿ ਜੀ ਤੁਹਾਡਾ ਇੱਕ ਜਨਮ ਰਾਜੇ ਫਰੀਦਕੋਟ ਦਾ ਸੀ, ਪੰਜਾਬ ਦੇ ਅੰਦਰ ਇੱਕ ਸਟੇਟ ਫਰੀਦਕੋਟ ਨਾਂ ਨਾਲ ਮਸ਼ਹੂਰ ਹੈ, ਔਰ ਮਹਾਰਾਜ ਸਾਵਣ ਸਿੰਘ ਕਹਿਣ ਲੱਗੇ, ਹਾਂ ਮੈਨੂੰ ਪਤਾ ਹੈ, ਮੈਂ ਕਈ ਜਨਮਾਂ ਦੇ ਅੰਦਰ ਕਾਫੀ ਭੁੱਖ ਵੀ ਦੇਖੀ, ਦੁੱਖ ਵੀ ਦੇਖਿਆ ਹੈ, ਪਰ ਜੇ ਅੱਜ ਮੈਂ ਉਹਨਾਂ ਮਹੱਲਾਂ ਦੇ ਅੰਦਰ ਜਾਵਾਂ ਕੋਈ ਮੈਨੂੰ ਉੱਥੇ ਵੜਨ ਦੇਵੇਗਾ। ਔਰ ਇਸੇ ਤਰ੍ਹਾਂ ਬਾਬਾ ਬਿਸ਼ਨ ਦਾਸ ਨੇ ਮੇਰੇ ਵੀ ਪਿਛਲੇ ਜਨਮ ਦੀਆਂ ਹੱਡੀਆਂ ਕੱਢ ਕੇ, ਜਿਨ੍ਹਾਂ ਨੂੰ ਕਿ ਮੈਂ ਨਹੀਂ ਮੰਨਦਾ ਸੀ ਪੁਨਰ ਜਨਮ ਨੂੰ, ਪ੍ਰਤੱਖ ਨੂੰ ਕੀ ਪ੍ਰਮਾਣ ਦੇਣ ਦੀ ਲੋੜ ਹੈ, ਦਿਖਾ ਦਿੱਤੀਆਂ ਸਨ।
Cuando yo llevé a Baba Bishan Das a tener el darshan del maestro Sawan Singh, junto con nosotros había un fakir musulmán cuyo nombre era Fati y él tenía un dera cerca de donde vivía Baba Bishan Das. Este fakir era un gran meditador y él cuando vio al maestro Sawan Singh, él dijo que el maestro Sawan Singh había sido como un emperador de Faridkot y ese es un sitio en el Punjab. Entonces el maestro Sawan Singh dijo, sí, yo recuerdo que yo había nacido como el rey de Faridkot y también tengo conocimiento sobre aquellos nacimientos donde yo tuve mucha pobreza y mucha hambre. Pero si yo entrara a esos sitios o a esos palacios, ellos no me reconocerían. Yo no creía en la reencarnación antes, pero Baba Bhishan Das con mucha benevolencia me mostró los huesos de mi encarnación pasada.
Ese tarah Sukhdev Muni, jo Ved Vyas da ladka siga, oh paida hon saar Vyas de vich lagan lagya. Us de mata pita ne Ved Vyas ne kafi samjhaya ke beta tu duniyadari kila ਭਜਨ ਵਿਆਸ ਤਾਂ ਬੁੱਢਿਆਂ ਦਾ ਕੰਮ ਹੈ, ਅਸੀਂ ਕਰਦੇ ਹਾਂ। ਉਹ ਕਹਿਣ ਲੱਗਿਆ, ਮੈਨੂੰ 100 ਜਨਮ ਦਾ ਗਿਆਨ ਹੈ ਫਿਲਹਾਲ, ਮੈਂ ਬੜੇ ਕਸ਼ ਦੇਖੇ ਹੈ ਇੱਥੇ, ਮੈਂ ਸਤਸੰਗ ਨੂੰ ਲੰਮਾ ਨਹੀਂ ਕਰਦਾ ਗਾ, ਸਿਰਫ ਤੁਹਾਨੂੰ ਇੱਕ ਹੀ ਉਸਦੀ ਕਹਾਣੀ ਦੱਸਦਾ ਹੈ। ਉਹ ਕਹਿੰਦਾ, ਇੱਕ ਜਨਮ ਮੈਂ ਗਧੇ ਦਾ ਪਾਇਆ ਔਰ ਧੋਬੀ ਦੇ ਘਰੇ ਗਿਆ। ਧੋਬੀ ਰੋਜ਼ ਕੱਪੜੇ ਗਿੱਲੇ ਮੇਰੇ ਉੱਪਰ ਲੱਦ ਕੇ ਘਾਟ 'ਤੇ ਲੈ ਜਾਂਦਾ ਸੀਗਾ, ਆਪ ਵੀ ਉੱਤੇ ਬੈਠ ਜਾਂਦਾ। ਮੇਰੇ ਪਿੰਡੇ 'ਤੇ ਲਾਗਾ ਲੱਗ ਗਿਆ, ਜ਼ਖਮ ਹੋ ਗਿਆ। ਉੱਥੇ ਅੱਗੇ ਪੱਠੇ ਨਹੀਂ ਪਾਉਂਦਾ ਸੀ, ਨਾ ਘਰੇ ਪਾਉਂਦਾ ਸੀ, ਖੁੱਲ੍ਹਾ ਛੱਡ ਦਿੰਦਾ। ਕਾਂ ਉਸ ਦੇ ਉੱਤੇ ਠੂੰਗੇ ਮਾਰਦੇ, ਆਖਰ ਉੱਥੇ ਕੀੜੇ ਪੈ ਗਏ। ਮੈਂ ਭੁੱਖ ਨਾਲ ਹਾਰ ਗਿਆ, ਜ਼ਖਮ ਨਾਲ ਦੁਖੀ ਹੋ ਗਿਆ। ਔਰ ਜਿੱਥੋਂ ਦੀ ਮੈਂ ਲੰਘਦਾ ਸੀ ਘਾਟ ਨੂੰ ਜਾਂਦਾ, ਇੱਕ ਛੋਟਾ ਜਿਹਾ ਨਾਲਾ ਪੈਂਦਾ ਸੀਗਾ। ਇੱਕ ਦਿਨ ਪੈਰ ਫਿਸਲਿਆ, ਉੱਥੇ ਡਿੱਗ ਪਿਆ। ਧੋਬੀ ਨੇ ਖੂਬ ਮੁਰੰਮਤ ਕੀਤੀ ਕੁੱਟ ਕੁੱਟ ਕੇ। ਜਦ ਬੇਹੋਸ਼ ਹੋ ਗਿਆ, ਨਾ ਉੱਠਦਾ ਦੱਸਿਆ, ਨਾ ਮੈਂ ਉੱਠ ਸਕਦਾ ਹੀ ਸੀਗਾ। ਕਹਿਣ ਲੱਗੇ, ਮੈਨੂੰ ਉੱਥੇ ਉਹ ਛੱਡ ਗਿਆ, ਕੋਈ ਕਿਸੇ ਨੇ ਮੱਲਮ ਪੱਟੀ ਨਹੀਂ ਕੀਤੀ। ਬੜੇ ਲੋਕ ਉੱਥੋਂ ਦੇ ਲੰਘਦੇ ਸੀ, ਕਿਸੇ ਨੇ ਤਰਸ ਨਹੀਂ ਖਾਧਾ, ਬਲਕਿ ਮੈਥੋਂ ਪੁਲ ਦਾ ਕੰਮ ਲਿਆ ਗਿਆ। ਜਿਹੜਾ ਆਦਮੀ ਲੰਘਦਾ ਸੀ, ਮੇਰੇ ਉੱਪਰ ਟੂਈ ਦੇ ਪੈਰ ਧਰ ਕੇ ਅਗਲੇ ਪਾਸੇ ਪੈਰ ਰੱਖ ਲੈਂਦਾ ਸੀਗਾ। ਕਹਿਣ ਲੱਗਿਆ, ਪਿਤਾ ਜੀ, ਜਦ ਉਹ ਜਨਮ ਮੇਰੀਆਂ ਅੱਖਾਂ ਦੇ ਅੱਗੇ ਘੁੰਮਦਾ ਹੈ, ਉਦੋਂ ਲੂੰ ਕੰਡੇ ਖੜ੍ਹੇ ਹੋ ਜਾਂਦੇ ਹੈ। ਸੋ ਜਿਨ੍ਹਾਂ ਮਹਾਤਮਾ ਦੀਆਂ ਅੱਖਾਂ ਖੁੱਲ੍ਹਦੀਆਂ ਹੈ, ਉਹ ਸਾਨੂੰ ਦੱਸਦੇ ਹੈ ਕਿ ਅਸੀਂ ਕੋਈ ਨਵੇਂ ਇਸ ਦੁਨੀਆਂ ਵਿੱਚ ਨਹੀਂ ਆਏ ਗਏ। ਅਸੀਂ ਪਤਾ ਨਹੀਂ ਕਿਤਨੇ ਜਾਮੇ ਇੱਥੇ ਪਾ ਚੁੱਕੇ ਹੈ। ਅਗਰ ਜੇ ਸਾਨੂੰ ਨਾ ਮਿਲਿਆ ਹੁੰਦਾ, ਅਸੀਂ ਇਸ ਦੁਖੀ ਦੁਨੀਆਂ ਵਿੱਚ ਹਾਜ਼ਰ ਨਾ ਹੁੰਦੇ।
Sukhdev Muni fue el hijo de Ved Vyas y tan pronto como él nació empezó a hacer la meditación. Ved Vyas lo inspiraba a hacer las cosas del mundo. Él dijo que el hacer la devoción del Señor, eso es para las personas mayores y nosotros estamos aquí para hacer esto, pero tú debes gozar del mundo. Pero él, Sukhdev Muni, contestó que yo tengo el conocimiento de mis 100 vidas pasadas y he llegado al conocimiento de que uno no puede elevarse por encima de estos sufrimientos a menos que haga la devoción. Para mantener breve el satsang, yo no contaré todas las historias que contó él. Yo solamente les contaré una de las historias que le contó Sukhdev Muni a Ved Vyas acerca de una de sus vidas del pasado. Él dijo que yo recuerdo una vida donde yo nací como un burro. Yo trabajaba o yo estaba con un lavandero y él me usaba para llevar la ropa al río. Él ponía tanta ropa sobre mi espalda que yo no la podía llevar, pero de alguna forma lo hacía. Y además ese lavandero no, era tan falto de misericordia que él no me daba nada ni en la casa ni en el río. Y cada vez que yo iba despacio él me golpeaba mucho. Debido a que me golpeaba tanto se me creó una llaga en la espalda y como él no ponía nada en eso no se mejoró. La llaga se hizo más profunda y más grande porque los cuervos venían y ellos trataban de quitarme los pedazos de carne por esa herida. Él no puso atención a esa enfermedad mía y sin embargo él continuaba poniendo la ropa para llevarla al río. Y como no me daba lo suficiente para comer, yo me puse más débil. Cuando nosotros regresábamos un día del río llevando la ropa limpia, yo iba a cruzar una parte por donde había como una especie de canal de agua y yo me tropecé y me caí ahí en ese canal. El lavandero se enfureció conmigo y en vez de tener misericordia empezó a golpearme. Él quería que yo me saliera de ese sitio, pero yo no lo podía hacer porque estaba muy débil. Entonces, cuando yo no me paré, él se llevó la ropa y me dejó medio muerto en ese sitio. Muchas personas vinieron allá y se fueron, pero nadie tuvo misericordia conmigo. Después de un tiempo, las personas empezaron a utilizarme como un puente para cruzar ese canal. Entonces, cuando yo recuerdo ese nacimiento, me aterrorizo porque yo quiero hacer la devoción del Señor y yo no quiero volver a ningún otro nacimiento. Entonces, los mahatmas que tienen sus ojos abiertos, ellos saben que esto no es algo nuevo, que nosotros hemos venido a este mundo. Esta no es nuestra primera venida a este mundo. Si nosotros hubiéramos obtenido la iniciación, si hubiéramos conocido al Maestro y si hubiéramos hecho la devoción en nuestras vidas pasadas, nosotros no hubiéramos venido a este mundo.
ਮਹਾਰਾ ਸਾਵਣ ਸਿੰਘ ਕਹਿੰਦੇ ਹੁੰਦੇ ਸੀ, ਪਿਆਰ ਔਰ ਦੁਸ਼ਮਣੀ, ਬਾਪ ਬੇਟੇ ਦਾ, ਪਤੀ ਪਤਨੀ ਦਾ, ਭੈਣ ਭਰਾਵਾਂ ਦਾ ਪਿਛਲੇ ਦੇਣੇ ਲੈਣੇ ਕਰਕੇ ਹੀ ਹੈ। ਜੈਸਾ ਸਾਡਾ ਦੇਣਾ ਲੈਣਾ ਹੈ ਵੈਸਾ ਹੀ ਅਸੀਂ ਦੁਨੀਆਂ ਚ ਆ ਕੇ ਵਰਤਾਓ ਕਰਦੇ ਹਾਂ।
El maestro Sawant Singh decía que el amor y la enemistad entre el esposo y la esposa, el padre y el hijo, y entre hermanos y hermanas, eso depende de nuestras vidas del pasado, y la relación que tenemos nosotros con ellos depende de cómo fue la relación con ellos anteriormente.
Sant Mahatma sanu eh shiksha nahi dindege ke tusi gair ban jao, parivar diyan zimmedariyan to phaj jao, ਬਲਕਿ ਉਹ ਕਹਿੰਦੇ ਇਹਨਾਂ ਦੇ ਵਿੱਚ ਰਹੋ, ਜੋ ਤੁਹਾਡਾ ਦੇਣਾ ਲੈਣਾ ਇਹਨਾਂ ਦੇ ਨਾਲ ਉਸ ਨੂੰ ਪੂਰਾ ਕਰੋ, ਨਵੇਂ ਕਰਮ ਨਾ ਬਣਾਓ।
Los santos y mahatmas no nos enseñan a que salgamos y dejemos nuestras responsabilidades. Ellos nos dicen que debemos abandonar a nuestras familias y vivir lejos de ellos. Ellos nos dicen que debemos vivir con ellos amorosamente y debemos acabar con cualquier dar y recibir que tengamos con ellos y que no hagamos ningunos karmas nuevos.
ਮਹਾਰਾਜ ਸਾਵਨ ਸਿੰਘ ਨੇ ਇੱਕ ਦਫ਼ਾ ਆਪਣੀ ਨੌਕਰੀ ਦੇ ਦੌਰਾਨ ਬਾਬਾ ਜੀ ਅੱਗੇ ਬੇਨਤੀ ਕਰੀ ਸੀ, ਪੱਤਰ ਪਾਇਆ ਸੀਗਾ ਕਿ ਮੈਂ ਸਭ ਕੁਝ ਛੱਡ ਛਡਾ ਕੇ ਤੁਹਾਡੇ ਚਰਨਾਂ ਵਿੱਚ ਰਹਿਣਾ ਚਾਹੁੰਦਾ ਹਾਂ। ਬਾਬਾ ਜੀ ਅਹਿਮਦ ਸਿੰਘ ਨੇ ਸਖ਼ਤ ਹਦਾਇਤ ਕਰੀ ਕਿ ਦੇਖ, ਅਸੀਂ ਪਾਰ ਬ੍ਰਹਮ ਤੋਂ ਅੱਗੇ ਨਹੀਂ ਤੈਨੂੰ ਲਿਜਾ ਸਕਾਂਗੇ, ਜੋ ਕਿਸੇ ਦਾ ਦੇਣਾ ਲੈਣਾ ਹੈ ਉਹ ਦੁਨੀਆਂ 'ਚ ਪੂਰਾ ਕਰਨਾ ਹੈ, ਗੁਰੂ 'ਤੇ ਭਰੋਸਾ ਲਿਆਉਣਾ, ਗੁਰੂ ਦਾ ਦਿੱਤਾ ਹੋਇਆ ਭਜਨ ਕਰਨਾ, ਇਹ ਹੀ ਸੱਚਾ ਵਿਰਾਗ ਹੈ।
Una vez el maestro Sawant Singh, cuando aún estaba sirviendo en el ejército, él escribió una carta al maestro Baba Jaimal Singh y él le dijo, yo quiero abandonar y dejar todo lo de este mundo y vivir a tus pies. Pero Baba Jaimal Singh le dijo que no, que él debía quedarse y acabar con su dar y recibir con las personas que tenía a su lado, porque si él venía a sus pies en ese momento, él no lo podría llevar más allá de Par Brahm. El obedecer los mandamientos del maestro y el hacer la meditación que el maestro nos dice, esa es la verdadera renunciación.
Guru Arjan Dev Ji Maharaj kende hai, birshan het sab jant akatthe, ik thatte ik bolan tatte, ast adaut pai uth challi, jyon jyon rehn behaniyan.
Aquí el Guru Arjan Dev Ji Maharaj dice que todas las criaturas se han reunido bajo el árbol. Algunos hablan palabras amargas, otras palabras dulces. Cuando pasa la noche y llega el día, todos se van por su camino.
Mar mulla panna panna 1019 der kahe chhasave jant ekathi ekatati
ਜਿਨ੍ਹਾਂ ਮਹਾਤਮਾ ਦੀ ਅੱਖਾਂ ਖੁੱਲ ਗਈਆਂ ਹਨ ਉਹ ਦੱਸਦੇ ਆ ਕਿ ਤੁਹਾਡਾ ਸਾਹ ਸਾਹ ਦਾ ਹਿਸਾਬ ਕਿਤਾਬ ਹੋ ਰਿਹਾ ਹੈ, ਤੁਸੀਂ ਬਗੈਰ ਲੇਖੇ ਤੋਂ ਨਹੀਂ, ਤੁਸੀਂ ਇਹ ਨਾ ਸਮਝੋ ਕਿ ਸਾਨੂੰ ਕੋਈ ਦੇਖ ਨਹੀਂ ਰਿਹਾ ਜਾਂ ਸਾਡੀ ਡੋਰੀ ਕਿਸੇ ਦੇ ਹੱਥ ਵਿੱਚ ਨਹੀਂ, ਨਹੀਂ ਤੁਹਾਡੀ ਡੋਰੀ ਵੀ ਕਿਸੇ ਦੇ ਹੱਥ ਵਿੱਚ ਹੈ, ਜਦ ਚਾਹੇ ਉਹ ਖਿੱਚ ਸਕਦਾ ਹੈ। ਸਾਹ ਸਾਹ ਦਾ ਲੇਖਾ ਹਰੇਕ ਜੀਵ ਦਾ ਲਿਆ ਜਾਂਦਾ ਹੈ, ਉਸ ਨੂੰ ਭੋਗਣ ਵਾਸਤੇ ਇਹ ਜੀਵ ਇਸ ਸੰਸਾਰ ਵਿੱਚ ਜ਼ਰੂਰ ਆਉਂਦਾ ਹੈ।
Ahora los mahatmas cuyos ojos están abiertos, ellos nos dicen que se está llevando cuenta de todas y cada una de tus respiraciones. No debes pensar que nadie está mirando lo que estás haciendo. Todo lo que tú estás haciendo, él lo está mirando. Y se mantiene cuenta de todas y cada una de tus acciones. No debes pensar que nadie tiene el lazo al cual estás amarrado tú. Él tiene el lazo en sus manos y cuando él lo desee, lo puede traer de vuelta. Nosotros venimos a este mundo solamente para sufrir las consecuencias de las acciones que hemos hecho en las vidas pasadas.
ਜਿਵੇਂ ਇੱਥੇ ਖੁਸ਼ੀ ਖੁਸ਼ੀ ਅਸੀਂ ਪਾਪ ਕਰਦੇ ਹਾਂ, ਅਸੀਂ ਸੋਚਦੇ ਹਾਂ ਕਿਹਨੇ ਪੁੱਛਣਾ ਹੈ, ਉਹ ਕਹਿਣ ਲੱਗੇ ਨਹੀਂ, ਮੌਤ ਦਾ ਫਰਿਸ਼ਤਾ ਜੋ ਅਜਾਇਲ ਹੈ ਉਹ ਜ਼ਰੂਰ ਹਿਸਾਬ ਕਿਤਾਬ ਲਏਗਾ। ਜਿਸ ਤਰ੍ਹਾਂ ਬਾਣੀਆਂ ਹਰ ਇੱਕ ਦਾ ਅਕਾਊਂਟ ਦੇਖਦਾ ਹੈ ਕੀ ਤੇਰਾ ਹੈ ਕੀ ਨਹੀਂ, ਕਿੰਨਾ ਜਮ੍ਹਾਂ ਹੈ ਕਿੰਨਾ ਤੇਰੇ ਸਿਰ ਹੈ, ਇਸੇ ਤਰ੍ਹਾਂ ਕਹਿੰਦੇ ਬਾਣੀਆਂ ਦੀ ਤਰ੍ਹਾਂ ਬੈਠ ਕੇ ਸਮਝਾਇਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹੈ ਜਦ ਇਹ ਜੀਵ ਅੱਗੇ ਜਾਂਦਾ ਹੈ ਅੱਗੇ ਦਾ ਜ਼ੋਰ ਨਹੀਂ ਚੱਲਦਾ ਗਾ, ਬਹਿ ਲੇਖਾ ਕਰ ਸਮਝਾਇਆ, ਲੇਖਾ ਕਰਕੇ ਸਮਝਾਇਆ ਜਾਂਦਾ ਹੈ, ਉੱਥੇ ਇਹਦਾ ਵਿਚਾਰੇ ਦਾ ਕੀ ਉਜਰ ਹੈ, ਜੋ ਇਹਨੇ ਕੀਤਾ ਹੁੰਦਾ ਉਹ ਪਾ ਲੈਂਦਾ ਹੈ ਪਰਮਾਤਮਾ ਦੀ ਜਾਂ ਮੌਤ ਫਰਿਸ਼ਤੇ ਦੀ, ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਕੋਈ ਲਾਗ ਡਾਟ ਨਹੀਂ, ਉਹਨੂੰ ਤਾਂ ਹੁਕਮ ਹੈ ਕਿ ਸੱਚਾ ਨਿਆਂ ਕਰਨਾ, ਜੈਸਾ ਕੋਈ ਕਰਕੇ ਜਾਂਦਾ ਹੈ ਵੈਸਾ ਹੀ ਉਹਨੂੰ ਭੁਗਤਣ ਵਾਸਤੇ ਭੇਜ ਦੇਣਾ ਹੈ।
Aquí nosotros con alegría hacemos los pecados y pensamos quién nos está mirando y quién nos va a preguntar acerca de todos los pecados que estamos cometiendo, pero el Señor de la muerte, el Señor del juicio mantiene una cuenta de todas nuestras acciones. Y así como el comerciante siempre mantiene las cuentas de cuánto le debemos nosotros o cuánto crédito tenemos, él de la misma manera mantiene una cuenta de nuestras acciones. Y entonces cuando vamos a donde él, él nos explica todo acerca de nuestra cuenta. El Señor del juicio no tiene ninguna enemistad contra ningún alma. Cualquier cosa que uno haya hecho, uno tiene que sufrir de acuerdo con ello. Muy claramente nos explican y para que comprendamos nuestra cuenta.
ਦੋਜਕ ਪਾਈ ਸਿਰਜਣ ਹਾਰੇ ਲੇਖਾ ਮੰਗੇ ਬਾਣੀਆਂ ਸੰਗ ਨ ਕੋਈ ਪਈਆ ਬੇਬਾ ਮਾਲ ਜੋਗਨ ਤਨੇ ਛੋੜੇ ਕਰੀਮ ਨਾ ਤੋ ਕਰਤਾ ਤਿਲ ਪੀਵੇ ਜਿਉਂ।
ਹੁਣ ਆਪ ਕਹਿੰਦੇ ਜਿਨ੍ਹਾਂ ਚੀਜ਼ਾਂ ਦਾ ਅਸੀਂ ਹੰਕਾਰ ਕਰਦੇ ਦੇਹ ਦੇ ਵਿੱਚ ਬੈਠ ਕੇ ਕਿ ਮੇਰੀ ਭੈਣ ਹੈ, ਮੇਰੀ ਮਾਤਾ ਹੈ, ਮੇਰਾ ਬਾਪ ਹੈ, ਮੇਰੇ ਇਤਨੇ ਨੌਕਰ ਚਾਕਰ ਹੈ, ਮੈਂ ਬਾਦਸ਼ਾਹ ਹਾਂ, ਬੜੇ ਤੋਂ ਬੜਾ ਮੇਰੀ ਹਸਤੀ ਹੈ, ਕਹਿਣ ਲੱਗੇ ਦੇਖੋ ਵੀ ਸੱਜਣੋ ਇਹਨਾਂ ਦੇ ਵਿੱਚੋਂ ਕਿਸੇ ਨੇ ਤੁਹਾਡੇ ਨਾਲ ਨਹੀਂ ਜਾਣਾ, ਜੋ ਧਨ ਦੌਲਤ ਹੈ ਇਹਨੇ ਸਾਡੀ ਕੀ ਮਦਦ ਕਰਨੀ ਹੈ, ਇਹ ਵੀ ਅਸੀਂ ਇੱਥੇ ਛੱਡ ਜਾਣਾ ਹੈ। ਸੋ ਇਸ ਵਾਸਤੇ ਆਪ ਕਹਿੰਦੇ ਕਿ ਉਹ ਜਿਸਨੇ ਪੈਦਾ ਕੀਤੇ ਹੈ, ਜਿਸ ਨੂੰ ਅਸੀਂ ਜਾਣਦੇ ਨਹੀਂ ਸੈਂ, ਜਿਹਨੂੰ ਅਸੀਂ ਸਮਝਦੇ ਨਹੀਂ ਸੈਂ, ਦੇਹ ਦੇ ਵਿੱਚ ਬੈਠ ਕੇ ਕਿ ਕਿਹਨੇ ਸਾਨੂੰ ਪੁੱਛਣਾ ਹੈ, ਕਹਿਣ ਲੱਗੇ ਜਿਸ ਤਰ੍ਹਾਂ ਤਿਲ ਦੇ ਵਿੱਚੋਂ ਤੇਲ ਨਿਕਾਲਿਆ ਜਾਂਦਾ ਹੈ ਵੇਲਣੇ ਦੇ ਵਿੱਚ ਦੇ ਕੇ ਔਰ ਖੂਬ ਉੱਤੇ ਲੋਹੇ ਦਾ ਰੂਲਰ ਫਿਰਦਾ ਉਸ ਉਸ ਦੇ, ਕਹਿਣ ਲੱਗੇ ਇਹੋ ਜਿਹੀਆਂ ਸਜ਼ਾ ਇਸ ਜੀਵ ਨੂੰ ਉੱਥੇ ਜਾ ਕੇ ਮਿਲਦੀਆਂ ਹਨ।
Ahora él dice que todas esas cosas por las cuales sentimos orgullo, nosotros sentados en el cuerpo sentimos orgullo y decimos, esta persona es mi padre, este es mi hermano, yo tengo tales y cuantas cosas, pero esas cosas al final no van a venir a ayudarnos. La riqueza y todo aquello que han recogido en este mundo se quedará acá y no se irá con nosotros. Y entonces tenemos que enfrentar a aquel poder del cual jamás habíamos pensado. Después de abandonar este mundo, tenemos que enfrentar a aquel que lleva la cuenta de todas y cada una de nuestras acciones. De la misma manera que sacan el aceite de la semilla de sésamo después de echarla al molino y le extraen el aceite, de la misma manera nosotros somos molidos y somos rotos para pagar nuestras cuentas.
Llega Guru Nanak Dev Ji Maharaj le dice, ਪਾਪੀ ਕਰਮ ਕਮਾਮਦੇ ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਦਾਨੀਆ ਤਿਉ ਮੱਥੇ ਧਰਮ ਰਾਏ।
En algún sitio el Guru Nanak Sahib ha dicho que los pecadores continúan acumulando sus pecados y siguen llorando. Nanak dice, ellos serán molidos por el Señor del juicio, así como nosotros molemos las cosas.
ਕਰਨ ਕਰੀਮ ਨਾ ਜਾ ਤੋ ਕਰਤਾ ਇਲ ਪੀਰੇ ਜਿਉਂ ਕਾਣੀਆਂ ਖੁਸ਼ ਖੁਸ਼ ਲੈਂਦਾ ਵਸਤ ਪਰਾਈ ਵੇਖੇ ਸੁਣੇ ਤੇਰੇ ਨਾਲ ਖੁਦਾਈ।
ਗੁਰੂ ਸਾਹਿਬ ਕਹਿੰਦੇ ਹੈ ਕਿ ਬੜਾ ਖੁਸ਼ ਖੁਸ਼ ਹੋ ਕੇ ਪਰਾਏ ਹੱਕਾਂ ਨੂੰ ਮਾਰਦਾ ਹੈ, ਪਰਾਈਆਂ ਵਸਤੂਆਂ ਚਰਾਉਂਦਾ ਹੈ, ਇਹ ਨਹੀਂ ਦੇਖਦਾ ਕਿ ਉਹ ਖੁਦਾ ਉਹ ਭਗਵਾਨ ਮੇਰੀ ਹਰ ਹਰਕਤ ਨੂੰ ਸੁਣਦਾ ਵੀ ਹੈ, ਹਰ ਹਰਕਤ ਨੂੰ ਦੇਖਦਾ ਵੀ ਹੈ।
El Guru Sahib dice que él con mucha alegría se está llevando lo ajeno y se lleva las cosas de los demás, pero él no se da cuenta que Dios está escuchando todos y cada uno de sus pensamientos y todo lo que pasa por su mente.
ਅਗਰ 5 ਸਾਲ ਦਾ ਬੱਚਾ ਵੀ ਕਿਸੇ ਦੁਕਾਨ ਦੇ ਉੱਤੇ ਰਾਖਾ ਬੈਠਾ ਹੋਵੇ, ਸਾਡੀ ਇਹ ਹਿੰਮਤ ਨਹੀਂ ਪੈਂਦੀ ਕਿ ਅਸੀਂ ਉੱਥੇ ਪੈਨਸ਼ਨ ਹੀ ਚੱਕ ਲਈਏ ਕੋਈ, ਜਾਂ ਛੋਟਾ ਜਿਹਾ ਕੋਈ ਕਾਗਜ਼ ਦਾ ਟੁਕੜਾ ਹੀ ਚੱਕ ਲਈਏ, ਅਸੀਂ ਕਹਿੰਦੇ ਇਨਸਾਨ ਦਾ ਬੱਚਾ ਦੇਖਦਾ ਹੈ, ਲੇਕਿਨ ਉਹ ਪਰਮਾਤਮਾ ਅਕਾਲ ਪੁਰਖ ਸਾਡੇ ਹਨ। ਅਸੀਂ ਕਿਹੜੀ ਕਿਹੜੀ ਠੱਗੀ ਜਾਂ ਬੇਈਮਾਨੀ ਨਹੀਂ ਕਰਦੇ, ਅਸੀਂ 5 ਸਾਲ ਦੇ ਬੱਚੇ ਜਿੰਨਾ ਵੀ ਉਸਦਾ ਡਰ ਨਹੀਂ ਸਮਝਦੇ।
Un simple niño de 5 años está sentado en un almacén como un guardia. Nosotros nos sentiríamos atemorizados de ir a robarnos un pedazo de papel o un lápiz de ese almacén. El Señor Todopoderoso está sentado dentro de nosotros, pero sin embargo nosotros engañamos a los demás y hacemos todo tipo de cosas malas. Ni siquiera tenemos temor por Dios, así como el temor que tenemos por ese niño de 5 años.
ਖੁਸ ਖੁਸ ਲੈਂਦਾ ਵਸਤ ਪਰਾਈ ਵੇਖੇ ਸੁਣੇ ਤੇਰੇ ਨਾਲ ਖੁਦਾਈ ਦੁਨੀਆ ਲਾਭ ਪਿਆ ਖਾਤੇ ਅੰਦਰ ਅਗਲੀ ਗੱਲ ਨਾ
ਗੁਰੂ ਸਾਹਿਬ ਕਹਿੰਦੇ ਹੈ ਲੋਭ ਦੇ ਵੱਸ ਹੋ ਕੇ ਇਹ ਚਾਹੁੰਦਾ ਹੈ ਭਾਵੇਂ ਸਾਰੀ ਦੁਨੀਆ ਭੁੱਖੀ ਮਰ ਜਾਵੇ, ਸਾਰਾ ਧਨ ਦੌਲਤ ਮੇਰੇ ਘਰੇ ਆ ਜਾਵੇ, ਲੇਕਿਨ ਜੋ ਅੱਗੇ ਜਾ ਕੇ ਵਰਤਣਾ ਹੈ, ਜਿਸ ਚੀਜ਼ ਨੇ ਜਾਣਾ ਹੈ, ਜੋ ਅੱਗੇ ਹਾਲਤ ਹੋਣੀ ਹੈ, ਉਸ ਨੂੰ ਤਾਂ ਸਮਝ ਹੀ ਨਹੀਂ ਰਿਹਾ। ਬੜੀਆਂ ਬੜੀਆਂ ਸੰਤਾਂ ਮਹਾਤਮਾ ਨੇ ਕੋਸ਼ਿਸ਼ਾਂ ਕੀਤੀਆਂ ਸਾਡੇ ਜੀਵਾਂ ਨੂੰ ਸਮਝਾਉਣ ਵਾਸਤੇ, ਨਾਮ ਜਪੋ, ਤੁਸੀਂ ਰੁੜੇ ਜਾ ਰਹੇ ਹੋ, ਤੁਸੀਂ ਆਪਣੇ ਆਪ ਨੂੰ ਦੇਖੋ ਤਾਂ ਸਹੀ, ਤੁਹਾਡੇ ਨਾਲ ਇੱਥੋਂ ਜਾਏਗਾ ਕੀ, ਲੇਕਿਨ ਸਾਡੇ ਕੰਨ ਤੇ ਫਿਰ ਵੀ ਜੂ ਨਹੀਂ ਰਹਿੰਦੀ।
El Guru Sahib dice que ahora, al estar controlado por la avaricia, la persona piensa, no importa si el mundo entero se muere de hambre, pero yo debo tener toda la riqueza que existe en el mundo. Pero él no, ni siquiera piensa en aquello que se irá con él y no se da cuenta que todo aquello que él tiene no se puede ir con él. Los santos y mahatmas han dicho muchísimo y nos han explicado que todo aquello que estamos recogiendo no puede irse con nosotros. De todas las formas, ellos nos han explicado que nada de este mundo se irá con nosotros, solamente nuestra bondad y nos, se irá con nosotros, pero nosotros no estamos listos para escucharlos.
Dunia la paya khate andar agali galena janiya jam jam mare mare phir jam me bahut sajai paya dis alam me jin ki ta tis na jani andha
ਗੁਰੂ ਸਾਹਿਬ ਕਹਿੰਦੇ ਆ ਜੰਮਦਾ ਹੈ ਮਰਦਾ ਹੈ, ਮਰਦਾ ਹੈ ਜੰਮਦਾ ਹੈ, ਕੋਈ ਜੂਨੀਆਂ ਨਹੀਂ ਮੁੱਕਦੀਆਂ, ਬੜੀਆਂ ਲੰਮੀਆਂ ਜੂਨੀਆਂ ਪਈਆਂ, ਬੜੇ ਹੀ ਕੁਰੇ ਲੰਮੇ ਲੰਮੇ ਪਏ ਆ, ਕਦੇ ਸਵਰਗਾਂ 'ਚ ਆ, ਕਦੇ ਨਰਕਾਂ 'ਚ ਆ, ਕਦੇ ਮੱਛਰ ਹੈ, ਕਦੇ ਕੀੜਾ ਹੈ, ਕਦੇ ਪਤੰਗਾ ਹੈ। ਆਪ ਕਹਿਣ ਲੱਗੇ ਇਹ ਕਿਉਂ ਦੁੱਖ ਸਹਿੰਦਾ ਹੈ? ਜਿਸ ਪਰਮਾਤਮਾ ਨੇ ਪੈਦਾ ਕੀਤਾ ਸੀਗਾ ਉਹਨੂੰ ਨਾ ਜਾਣਿਆ, ਉਹਦਾ ਨਾਮ ਨਾ ਜਪਿਆ, ਉਹਦੇ ਨਾਲ ਮਿਲਾਪ ਨਾ ਕੀਤਾ, ਇਸ ਵਾਸਤੇ ਕਸ਼ਟ ਸਹਿੰਦਾ ਆਇਆ ਹੈ।
El Guru Sahib dice que muchas veces él nace, muchas veces muere, muchas veces vuelve a nacer y vuelve a morir. No hay fin para diferentes especies ni para diferentes criaturas. Sí. Él va en tantos cuerpos diferentes, algunas veces se convierte en insecto o en otras criaturas. Él siempre nace y siempre muere y sufre muchísimo. ¿Por qué sufre tanto? Porque él no realizó al Creador que lo creó. Porque él no hizo la devoción del Señor Todopoderoso quien lo envió a este mundo. Por eso, nacimiento tras nacimiento, él continúa sufriendo.
ਬਿਨ ਕੀਤਾ ਤਿਸੈ ਨ ਜਾਣੀ ਅੰਧਾ ਤਾਂ ਦੁੱਖ ਸਹਿ ਪਰਾਣੀਆਂ ਖਾਲਕ ਥਾਵ ਹੋ ਫੁੱਲਾ ਮੁੱਠਾ ਦੁਨੀਆ ਖੇਲ ਬੁਰਾ ਰੁੱਠ ਸੁੱਠਾ ਸਿਦਕ ਸਭੂਈ ਸੰਤ ਨਾ ਮਿਲਿਓ ਵਤੈ ਆਪਣੇ ਪਾਣੀਆ।
ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਕਿ ਪਰਮਾਤਮਾ ਦੀ ਤਰਫੋਂ ਭੁੱਲ ਗਿਆ, ਦੁਨੀਆਂ ਦੇ ਖੇਡ ਵਿੱਚ ਲੱਗ ਗਿਆ, ਦੁਨੀਆਂ ਦੇ ਤਮਾਸ਼ੇ ਵਿੱਚ ਲੱਗ ਗਿਆ। ਕਹਿਣ ਲੱਗੇ ਅਗਰ ਪਰਮਾਤਮਾ ਨੇ ਮਿਹਰ ਕੀਤੀ, ਕਿਤੇ ਸੰਤਾਂ ਦੀ ਸੰਗਤ ਔਰ ਸੁਭ ਦੇ ਵਿੱਚ ਵੀ ਆਇਆ, ਨਾ ਸਿਦਕ ਉਹਨਾਂ ਦੇ ਉੱਤੇ, ਨਾ ਭਰੋਸਾ ਉਹਨਾਂ ਦੇ ਉੱਤੇ, ਨਾ ਉਹਨਾਂ ਨਾਲ ਪਿਆਰ। ਇਸ ਵਾਸਤੇ ਉੱਥੇ ਆ ਕੇ ਵੀ ਜੋ ਮਨ ਨੇ ਕਿਹਾ ਕਿ ਮੇਰੀ ਬਿਮਾਰੀ ਦੂਰ ਹੋ ਜਾਵੇ, ਕੋਈ ਕਹਿੰਦਾ ਮੇਰੀ ਬੇਰੁਜ਼ਗਾਰੀ ਦੂਰ ਹੋ ਜਾਵੇ, ਕੋਈ ਕਹਿੰਦਾ ਮੈਂ ਬਿਮਾਰ ਸਾਂ, ਸੰਤਾਂ ਨੇ ਮਦਦ ਨਹੀਂ ਕੀਤੀ ਗੀ, ਇਸ ਵਾਸਤੇ ਇਹਨਾਂ ਨੂੰ ਛੱਡੋ, ਕੋਈ ਕਹਿੰਦਾ ਮੈਂ ਅੰਧਾ ਹੋ ਗਿਆ, ਮੈਨੂੰ ਅੱਖਾਂ ਨਹੀਂ ਦਿੱਤੀਆਂ। ਹੁਣ ਤੁਸੀਂ ਸੋਚ ਕੇ ਦੇਖ ਲਓ ਕਿ ਸੰਤਾਂ ਦਾ ਰਿਸ਼ਤਾ ਦੁਨਿਆਵੀ ਕਰਾਮਾਤਾਂ ਦੇ ਵਿੱਚ ਨਹੀਂ ਹੁੰਦਾ ਗਾ। ਸੰਤਾਂ ਦਾ ਰਿਸ਼ਤਾ ਜਾਂ ਸੰਤਾਂ ਦੀ ਕਰਾਮਾਤ ਤਾਂ ਹੈ ਕਿ ਅਸੀਂ ਮੁੜ ਕੇ ਜੰਮਣ ਮਰਨ ਵਿੱਚ ਨਾ ਆਈਏ, ਆਪਣੇ ਘਰ ਵਾਪਸ ਚਲੇ ਜਾਈਏ, ਔਰ ਉਹਨਾਂ ਦਾ ਔਰ ਸਾਡਾ ਇਹੀ ਰਿਸ਼ਤਾ ਹੈ, ਇਹੀ ਉਹਨਾਂ ਦਾ ਮਿਸ਼ਨ ਹੈ।
ਔਰ ਐਲ ਗੁਰੂ ਅਰਜਨ ਦੇਵ ਜੀ ਮਹਾਰਾਜ ਦਿਸੇ ਕਿ ਆ ਐਲ ਸੇ ਲੇ ਓਲਵਿਦੋ ਅਦਿਓਸ ਈ ਐਲ ਐਮਪੇਸੋ ਆ ਜੁਗਾਰ ਕੋਨ ਲਾਸ ਕੋਸਾਸ ਦੇ ਇਸਤੇ ਮੁੰਦੋ। ਐਲ ਸੇ ਪਰਦਿਓ ਆ ਸੀ ਮਿਸਮੋ ਐਨ ਐਲ ਜੁਗੋ ਦੇਲ ਮੁੰਦੋ ਈ ਸੇ ਲੇ ਓਲਵਿਦੋ ਅਦਿਓਸ। Si por alguna razón Dios con mucha gracia lo trajo a la compañía de los santos, él sin embargo no tuvo ninguna fe ni tuvo amor por ellos. E incluso allá empezó a buscar las cosas del mundo. Y cuando esas cosas del mundo no le fueron dadas y sus deseos no fueron cumplidos, entonces él abandonó al maestro. Ustedes saben que muchas personas vienen a donde el maestro y ellos dicen que se vaya nuestra enfermedad porque nosotros hemos venido al maestro y le piden todo tipo de cosas. Algunas personas se van del maestro y dicen que el maestro no las curó. Algunas personas abandonan al maestro porque el maestro no les dio los ojos o la visión. La relación del maestro con el discípulo no es solamente para hacer milagros con respecto a las cosas del mundo. El milagro más grande que puede hacer un maestro con su discípulo es cortar ese nudo que trae al discípulo de nuevo a este mundo.
Maharaj Savan Singh kende hunde sige jede lok ਇਹ ਕਹਿੰਦੇ ਆ ਸਾਡੇ ਬੱਚੇ ਨੂੰ ਰਾਜ਼ੀ ਕਰਨ, ਸਾਡਾ ਮੁਕੱਦਮਾ ਫਤਿਹ ਕਰਾ ਦੇਣ, ਜਾਂ ਸਾਡੀ ਬਿਮਾਰੀ ਦੂਰ ਕਰਨ, ਜਾਂ ਬੇਰੁਜ਼ਗਾਰੀ ਦੂਰ ਕਰਨ, ਉਹਨਾਂ ਨੇ ਸੰਤ ਮਤ ਚੋਂ ਕੀ ਖੱਟਣਾ ਹੈ। ਆਪ ਕਹਿਣ ਲੱਗੇ ਕਿ ਉਹਨਾਂ ਨੂੰ ਅਜੇ ਸੰਤ ਮਤ ਦਾ ਗਿਆਨ ਨਹੀਂ ਹੁੰਦਾ ਗਾ, ਕਾਲ ਨਾਲ ਐਦ ਹੋ ਚੁੱਕਿਆ ਹੈ ਪਰਮਾਤਮਾ ਦਾ, ਅਤੇ ਤੇਰੇ ਸੰਤਾਂ ਨੂੰ ਮੈਂ ਜਗ੍ਹਾ ਤਾਂ ਜ਼ਰੂਰ ਦੇਊਂਗਾ, ਵਾਢੇ ਜ਼ਰੂਰ ਦੇਊਂਗਾ, ਲੇਕਿਨ ਆ ਕੇ ਜੀਵਾਂ ਨੂੰ ਕਰਾਮਾਤ ਨਾ ਦਿਖਾਉਣ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਅਗਰ ਇਹ ਕਾਨੂੰਨ ਹੋਵੇ ਕਿ ਸੰਤ ਕਰਾਮਾਤ ਖੁੱਲ੍ਹੇ ਦਿਲ ਨਾਲ ਦਿਖਾ ਸਕਣ, ਤਾਂ ਇੱਕ ਸੰਤ ਆਇਆ ਇਸ ਸੰਸਾਰ ਵਿੱਚ ਕਾਫ਼ੀ ਸੀ। ਇੱਕ ਸੰਤ ਵਾਸਤੇ ਕਿਸੇ ਅੰਧੇ ਨੂੰ ਅੱਖ ਦੇ ਦੇਣੀ ਮਾਮੂਲੀ ਗੱਲ ਹੈ, ਕਿਸੇ ਲੰਗੜੇ ਨੂੰ ਲੱਤ ਦੇ ਦੇਣੀ ਮਾਮੂਲੀ ਗੱਲ ਹੈ, ਕੋੜੀ ਦਾ ਕੋੜ ਦੂਰ ਕਰਨਾ ਕੋਈ ਮੁਸ਼ਕਿਲ ਨਹੀਂ ਗਾ, ਲੇਕਿਨ ਐਸਾ ਕਾਲ ਦੇ ਰਾਜ ਵਿੱਚ ਸੰਤ ਕਦੇ ਵੀ ਆ ਕੇ ਨਹੀਂ ਕਰਦੇਗੇ, ਨਾ ਉਹ ਆਪਣੀ ਬਿਮਾਰੀ ਦੂਰ ਕਰਨ, ਨਾ ਉਹ ਸੇਵਕਾਂ ਨੂੰ ਐਸਾ ਕਰਨ। ਹਾਂ, ਕਿਸੇ ਪਿਆਰ ਵਿੱਚ ਆ ਕੇ ਕਿਸੇ ਸੇਵਕ ਦਾ ਵਜ਼ਨ ਜ਼ਰੂਰ ਉਠਾ ਲੈਂਦੇ ਆ, ਲੇਕਿਨ ਉਸਦੀ ਉਹ ਨੁਮਾਇਸ਼ ਨਹੀਂ ਲਾਉਂਦੇਗੇ, ਸੇਵਕ ਤੱਕ ਵੀ ਪਤਾ ਨਹੀਂ ਲੱਗਣ ਦਿੰਦੇ ਕਿ ਤੇਰਾ ਅਸੀਂ ਕੋਈ ਚੁੱਕਿਆ ਹੈ।
El maestro Savan Singh decía que aquellos que vienen a donde el maestro y dicen el maestro debe derramar gracia sobre mi hijo y lo debe curar, o que ellos piden que el maestro les ayude a ganar sus cosas del juicio, o que el maestro les quite el problema del desempleo o de la pobreza, tales personas no han entendido al Santmat y no pueden recibir ningún beneficio de él, porque ellos no tienen el conocimiento del Santmat y de qué promesa ha hecho el maestro con el poder negativo. El poder negativo ha hecho que el maestro le prometa que él no va a hacer ningún milagro para atraer a la gente. Si él no hubiera puesto esta ley, no sería difícil para algún maestro hacer que una persona ciega tuviera ojos. Él fácilmente puede darle piernas a los que están lisiados. Y para él, el curar a un leproso de su enfermedad no es cosa grande. Pero debido a la promesa que está hecha con el poder negativo, ellos no pueden hacer milagros. Sin embargo, amorosamente ellos pueden compartir la carga de sus discípulos y les pueden ayudar a pagar su karma. Pero ellos no exhiben sus cualidades y ni siquiera le dicen a aquel discípulo que ellos están compartiendo su karma.
ਸਿਦਕ ਸਬੂਰੀ ਸੰਤ ਨਾ ਮਿਲਿਓ ਵਤੈ ਆਪਣਾ ਪਾਣੀਆਂ ਮਾਲਾ ਖੇਲੈ ਕਰੇ ਸਭ ਆਪੇ ਇੱਕ ਕੱਢੇ ਇੱਕ ਲਹਿਰ
ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉਹ ਪਰਮਾਤਮਾ ਆਪ ਹੀ ਆਪਣਾ ਖੇਲ ਕਰਦਾ ਹੈ। ਕਹਿਣ ਲੱਗੇ ਕਿ ਇੱਕਨਾਂ ਨੂੰ ਦੁਨੀਆਂ ਦੀ ਵਿਸ਼ੇ ਬਕਾਰਾਂ ਦੀਆਂ ਲਹਿਰਾਂ ਦੇ ਵਿੱਚ ਤੋਰੀ ਫਿਰਦਾ ਹੈ, ਇੱਕਨਾਂ ਨੂੰ ਇੱਥੇ ਇਹਨਾਂ ਲਹਿਰਾਂ 'ਚੋਂ ਬਚਾ ਕੇ ਕੱਢ ਲਿਜਾਂਦਾ ਹੈ, ਜਿਵੇਂ ਜੀਵਾਂ ਨੂੰ ਨਚਾਉਂਦਾ ਹੈ ਉਵੇਂ ਜੀਵ ਕਰਮਾਂ ਦੇ ਵਸ ਹੋਏ ਨੱਚਦੇ ਹੈ। ਜਿਨ੍ਹਾਂ ਨੂੰ ਉਹ ਮਾਫ਼ ਕਰਨਾ ਚਾਹੁੰਦਾ ਹੈ ਉਹਨਾਂ ਨੂੰ ਸੰਤ ਮੇਲ ਕੇ ਨਾਮ ਦਵਾ ਕੇ ਆਪਣੇ ਘਰ ਲੈ ਜਾਂਦਾ ਹੈ।
El Guru Arjan Dev Ji Maharaj dice que Dios mismo está jugando este juego. Algunas personas él mismo hacen que sean llevadas por las olas de las pasiones, y a otras personas él mismo las salva de esas olas. Algunas personas él mismo las mantiene ocupadas en las cosas del mundo, y sobre algunos sobre quienes él quiere derramar su gracia y su benevolencia, él los trae en la compañía del maestro y los hace meditar y le da la liberación.
ज्यों नचाए त्यों त्यों नचन सिर सिर किरत बिहानिया मेहर करे तां खसम ते आई संता संगत नरक ना पाई अमरत नाम दान नानक का गुण गीता ने तब खानिया।
गुरु अर्जन देव जी महाराज कहते हैं जद परमात्मा अपनी मेहर करता है अपनी दया करता है कहण लगे वो संतां दा मिलाप करवांदा है संतां दी संगत बख्शदा है। ਸੰਤਾਂ ਦੀ ਸੰਗਤ ਦਾ ਸਭ ਤੋਂ ਵੱਡਾ ਇਹ ਫਾਇਦਾ ਹੈ ਕਿ ਅਸੀਂ ਨਰਕ 'ਚ ਨਹੀਂ ਜਾਂਦੇ ਗੇ, ਜੰਮਣ ਮਰਨ ਦੇ ਦੁੱਖਾਂ ਵਿੱਚ ਨਹੀਂ ਆਉਂਦੇ ਗੇ। ਉਹ ਆਪਣਾ ਅੰਮ੍ਰਿਤ ਦਾ ਭਰਿਆ ਹੋਇਆ ਨਾਮ ਸਾਡੇ ਹਿਰਦੇ ਵਿੱਚ ਵਸਾ ਦਿੰਦਾ ਹੈ। ਗੀਤਾ ਵੀ ਇਸ ਨਾਮ ਦੀ ਚਰਚਾ ਕਰਦੀ ਹੈ ਕਿ ਜਿਨ੍ਹਾਂ ਨੂੰ ਨਾਮ ਮਿਲ ਜਾਂਦਾ ਹੈ ਔਰ ਨਾਮ ਨੂੰ ਜਪਦੇ ਹੈ ਭਰੋਸਾ ਕਰਦੇ ਹੈ ਕਹਿਣ ਲੱਗੇ ਉਹ ਜੰਮਣ ਮਰਨ ਦੇ ਦੁੱਖਾਂ ਵਿੱਚ ਨਹੀਂ ਆਉਂਦੇ ਗੇ। ਇਹ ਸੰਤਾਂ ਦੀ ਸੰਗਤ ਦਾ ਫਾਇਦਾ ਹੈ ਕਿ ਅਸੀਂ ਇਹ ਦੁਖੀ ਦੁਨੀਆਂ ਦੇ ਵਿੱਚ ਹਾਜ਼ਰ ਨਹੀਂ ਹੁੰਦੇ ਗੇ।
El Guru Arjan Dev Ji Maharaj dice que cuando Dios derrama gracia y misericordia sobre las almas, Él las trae en la compañía de los santos y de los maestros. ¿Cuál es el beneficio de venir en la compañía de los santos y mahatmas? Al entrar en su compañía, nosotros no tenemos que ir a sufrir en los infiernos, porque nuestros sufrimientos de ir y de venir a este mundo terminan, porque el maestro nos hace beber ese néctar de la liberación que tiene él. Inclusive en el Gita está escrito que aquellos que vienen a donde el maestro y beben el néctar, sus sufrimientos de nacimientos y muertes terminan y ellos obtienen la liberación.
Guru Arjan Dev Ji ne bade pyar naal sanu insani jame de mutalliq samjhaya, parivar de mutalliq samjhaya ki kis tarah assi itthe ikatthe hoye hain, jinnan de utte dayalu daya karda hai unhan nu ਸੰਤਾਂ ਦੀ ਸੰਗਤ ਔਰ ਸੁਭਤ ਵਸ ਬਖਸ਼ਦਾ ਹੈ। ਜਦ ਸੰਤ ਸਾਡੇ 'ਤੇ ਦਇਆ ਕਰਦੇ ਹੈ ਉਹ ਆਪਣਾ ਨਾਮ ਸਾਡੇ ਅੰਦਰ ਰੱਖ ਦਿੰਦੇ ਹੈ, ਸ਼ਬਦ ਨਾਮ ਦੇ ਨਾਲ ਜੋੜ ਦਿੰਦੇ ਹੈ ਔਰ ਅਸੀਂ ਨਰਕਾਂ ਦੇ ਦੁੱਖ ਤੋਂ ਬਚ ਜਾਂਦੇ ਹੈ, ਵਾਪਸ ਆਪਣੇ ਘਰ ਸੱਚਖੰਡ ਪਹੁੰਚ ਜਾਂਦੇ ਹੈ।
El Guru Arjan Dev Ji Maharaj nos explicó amorosamente cómo vinimos a este mundo y cómo son nuestras relaciones y cómo vinimos como una familia. Y cómo nosotros entramos en la compañía de los santos y mahatmas cuando Dios derrama su gracia sobre nosotros. Los santos y mahatmas ponen ese shabd dentro de nosotros, nos unen a ese shabd y a través de ese shabd nosotros regresamos a nuestro verdadero hogar.
Sawan kirpal piyare ਦਰਸ਼ਨ ਦੇਖਣ ਦੇਖਿਓ ਨਹੀਂ ਸਤਿਗੁਰ ਮੇ ਜੀਵਨ ਕਰ ਦੇਨਾ ਹੈ ਆਪ ਸਹਾਰਾ ਸਤਿਗੁਰ ਮੇ ਜੀਵਨ ਕਰ ਦੇਨਾ ਹੈ ਆਪ ਸਹਾਰਾ ਸਾਵਨ ਕਿਰਪਾਲ ਪਿਆਰੇ ਦਰਸ਼ਨ ਦੇਖਣ ਦੇਖਿਓ ਨਹੀਂ आजा 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 मेरे कृपाल जी दुखिया ते सहारे हे कौन जो बिगड़ी मेरी तकदीर सवारे आजा 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 मेरे कृपाल जी ते सहारे हे कौन जो बिगड़ी मेरी तकदीर सवारे।